ਸਤਨਾਮ
ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੇ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੇ ਇੰਦਰ ਅੰਦਰਾਜ ਆਸਣ ਆਤਮ ਰਾਜਨ ਜਾਣਿਓ ਕਾਵ ਕਾਲ ਸਜਾਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਬਾਣਿਓ ਜਾਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੁਖੋ ਟਲ ਗੁਰ ਸੇਵੀਐਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ
ਨੂਰ ਅਰ ਸਹੁ ਕੁਰ ਸਹੁ ਚਟੀਐ
ਤੁਧ ਡਿਠੇ ਸੱਚੇ ਪਾਤਸ਼ਾਹ
ਮਾਲ ਜਨਮ ਜਨਮ ਦੀ ਕਟੀਐ
ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਤ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਤ ਸਿਆਨਪ ਕਾਹੂ ਕਾਮ ਨ ਆਤ ਜੋ ਅਨ ਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸਕਰ ਨੇਬ ਖਵਾਸ ਸਭ ਤਿਆਗੇ ਜਮਪੁਰ ਊਠ ਸਿਧਾਸ ਹੋਏ ਅਨੰਨ ਮਨ ਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੁ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗ੍ਰਿਸਤ ਉਦਾਸ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੁ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗ੍ਰਿਸਤ ਉਦਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਅੱਜ ਦੇ ਪਵਿੱਤਰ ਇਲਾਹੀ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਗੁਰੂ ਕੇ ਸਿੱਖਾ ਤੇਰੀ ਆਪਣੀ ਮਰਜ਼ੀ ਨਹੀਂ ਚੱਲਣੀ, ਹੋਵੇਗਾ ਉਹ ਜੋ ਪਰਮਾਤਮਾ ਨੂੰ ਮਨਜ਼ੂਰ ਹੋਵੇਗਾ। ਔਰ ਦੂਸਰਾ ਪੱਖ ਸਤਿਗੁਰੂ ਪਾਤਸ਼ਾਹ ਨੇ ਸਨਮਾਨ 'ਚ ਇਹ ਲਿਆ, ਆਪਾਂ ਆਮ ਲੋਕ ਗ੍ਰਸਥ ਵਿੱਚ ਰਹਿ ਕਰਕੇ ਪ੍ਰਭੂ ਦੀ ਪ੍ਰਾਪਤੀ ਕਰਨ ਦਾ ਯਤਨ ਕਰਦੇ ਹਾਂ, ਪਰ ਸਾਡੇ 'ਚੋਂ ਕਈ ਲੋਕ ਜਿਹੜੇ ਗ੍ਰਸਥ ਵਿੱਚੋਂ ਪੈਦਾ ਹੋਏ ਲੇਕਿਨ ਜ਼ਿੰਦਗੀ ਪ੍ਰਯੰਤ ਗ੍ਰਸਥ ਦੀ ਨਿੰਦਿਆ ਕਰਦੇ ਦੁਨੀਆਂ ਤੋਂ ਚਲੇ ਗਏ। ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਾਰੇ ਪੜ੍ਹਦੇ ਹਾਂ ਅਤੇ ਸਾਡੇ ਵਿਦਵਾਨ ਵੀਰਾਂ ਨੇ ਉੱਥੇ ਲਿਖਿਆ, ਗੁਰੂ ਨਾਨਕ ਪਾਤਸ਼ਾਹ ਕ੍ਰਾਂਤੀਕਾਰੀ ਸਨ ਕਿ ਸੁਧਾਰਕ ਸਨ, ਇਹ ਵਿਦਵਾਨਾਂ ਵਿੱਚ ਚਰਚਾ ਚੱਲਦੀ। ਕੋਈ ਸਤਿਗੁਰੂ ਪਾਤਸ਼ਾਹ ਨੂੰ ਕ੍ਰਾਂਤੀਕਾਰੀ ਕਹਿੰਦਾ ਹੈ, ਕੋਈ ਸੁਧਾਰਕ ਕਹਿੰਦਾ ਹੈ। ਜਿੱਥੇ ਸਤਿਗੁਰੂ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਹਲੂਣਿਆ, ਉੱਥੇ ਸਤਿਗੁਰੂ ਪਾਤਸ਼ਾਹ ਕ੍ਰਾਂਤੀਕਾਰੀ ਹਨ। ਅਤੇ ਜਿੱਥੇ ਪੰਡਿਤ ਨੂੰ ਆਖਿਆ, ਪੰਡਿਤ ਜੀ ਸਾਡਾ ਜਨੇਊ ਨਾਲ ਵਿਰੋਧ ਨਹੀਂ, ਪਰ ਸੁਝਾਅ ਇਹ ਹੈ ਇਕੱਲੇ ਕਪਾਹ ਦੇ ਤੰਦ ਨਾਲ ਬਾਤ ਨਹੀਂ ਬਣਨੀ, ਜਨੇਊ ਲਾਜ਼ਮੀ ਪਾਓ, ਜਨੇਊ ਚੰਗਾ ਹੈ ਲੇਕਿਨ ਚਾਰ ਤੰਦਾਂ ਗਲੇ ਵਿੱਚ ਪਾਉਣ ਨਾਲ ਬਾਤ ਨਹੀਂ ਬਣੇਗੀ। ਇਹ ਆਪਣਾ ਅੱਜ ਦਾ ਵਿਸ਼ਾ ਨਹੀਂ, ਲੇਕਿਨ ਸੁਭਾਵਿਕ ਗੱਲ ਆ ਗਈ। ਪੁਰਾਤਨ ਗ੍ਰੰਥਾਂ 'ਚ ਲਿਖਿਆ ਹੈ ਕਿ ਜਿਹੜਾ ਬ੍ਰਾਹਮਣ ਹੈ ਨਾ, ਇਹ ਰੇਸ਼ਮ ਦਾ ਜਨੇਊ ਪਾਵੇ, ਜਿਹੜਾ ਵੈਸ਼ ਹੈ ਮਾਫ ਕਰਨਾ, ਜਿਹੜਾ ਕਸ਼ਤਰੀ ਹੈ ਉਹ ਸੂਤ ਦਾ ਜਨੇਊ ਪਾਏਗਾ, ਜਿਹੜਾ ਜ਼ਿੰਦਗੀ ਪ੍ਰਯੰਤ ਖੇਤਾਂ ਵਿੱਚ ਮਿਹਨਤ ਕਰਦਾ ਹੈ, ਜਿਹਨੇ ਕਪਾਹ ਬੀਜੀ ਉਹਨੂੰ ਆਖਿਆ ਗੁਰਮੁਖਾ ਤੇਰੇ ਭਾਗਾਂ ਵਿੱਚ ਨਾ ਤਾਂ ਰੇਸ਼ਮ ਦਾ ਨਾ ਕਪਾਹ ਦਾ, ਤੂੰ ਸੁਨੁਕੜੇ ਦਾ ਜਨੇਊ ਆਪਣੇ ਗਲੇ ਵਿੱਚ ਪਾਉਣਾ ਕਰ। ਜਿਹੜੇ ਸਾਡੇ ਵਰਗੇ ਨੀਵੇਂ ਸਨ, ਜਿਹੜੇ ਸਾਡੇ ਸਮਾਜ ਦਾ ਹਿੱਸਾ ਨੇ, ਸਾਡੀਆਂ ਧੀਆਂ ਭੈਣਾਂ ਬੱਚੀਆਂ, ਉਹਨਾਂ ਨੂੰ ਜਨੇਊ ਪਾਉਣ ਦੀ ਆਗਿਆ ਹੀ ਨਹੀਂ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕ੍ਰਾਂਤੀ ਹੈ, ਉਹਨਾਂ ਨੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ, ਬਰਾਬਰ ਦਾ ਦਰਜਾ। ਤੋ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਜਿਹੜੀ ਅਖੀਰਲੀ ਪੌੜੀ ਹੈ ਨਾ, ਉਹਦੇ ਵਿੱਚ ਵਿਸ਼ੇਸ਼ ਤੌਰ 'ਤੇ ਨੁਕਤਾ ਲਿਆ, ਭਲਿਓ ਗ੍ਰਸਥੀਆਂ ਨੂੰ ਮਾੜੇ ਨਾ ਕਹੋ, ਅਗਰ ਗ੍ਰਸਥ ਨਾ ਹੁੰਦਾ ਤਾਂ ਸੰਸਾਰ ਦਾ ਤਾਣਾ ਬਾਣਾ ਨਾ ਹੁੰਦਾ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਗੇ, ਅੱਜ ਦਾ ਜ਼ਮਾਨਾ ਬੜਾ ਤੇਜ਼ ਹੈ ਔਰ ਆਪਾਂ ਕਹਿੰਦੇ ਵੀ ਬਹੁਤੇ ਸਮੇਂ 'ਚ ਥੋੜ੍ਹੀ ਗੱਲ ਕਹੋ, ਅਗਰ ਇਸ ਹੁਕਮਨਾਮੇ ਦੀ ਵਿਆਖਿਆ ਬਾਣੀ ਦੇ ਮੁਤਾਬਕ ਕੀ ਕਰਨੀ ਹੋਵੇ, ਵੀ ਗੁਰਬਾਣੀ 'ਚ ਗੁਰਬਾਣੀ ਦੀ ਵਿਆਖਿਆ ਕਰਨੀ ਹੋਵੇ ਨਾ ਅੱਜ ਦੇ ਹੁਕਮਨਾਮੇ ਦੀ, ਵੀ ਗਿਆਨੀ ਜੀ ਤੁਸੀਂ ਆਪਣੇ ਕੋਲ ਕੋਈ ਗੱਲ ਨਹੀਂ ਕਰਨੀ, ਤੁਸੀਂ ਗੁਰਬਾਣੀ ਵਿੱਚ ਇਹਦੇ ਅਰਥ ਕਰੋ। ਅਤੇ ਗੁਰਮੁਖੋ ਜੋ ਮੈਂ ਸਮਝਿਆ ਉਹ ਇਹ ਹੈ, ਫਰੀਦਾ ਜਿੱਧਰ ਰੱਬ ਰਜਾਏ ਵਹਿਣ ਤਦਾਊਂ ਗਉ ਕਰੇ, ਕੰਧੀ ਵਹਿਣ ਨਾ ਢਾਏ ਤੋ ਪੀ ਲੇਖਾ ਦੇਵਣਾ। ਇਹ ਪਾਵਨ ਸ਼ਲੋਕ ਬਾਬਾ ਫਰੀਦ ਨੇ ਦਰਿਆ ਦੇ ਕੰਢੇ 'ਤੇ ਖਲੋ ਕਰਕੇ ਆਖਿਆ, ਬਹਾਨਾ ਦਰਿਆ ਦਾ ਤਾਂ ਆਖਿਆ ਸਾਨੂੰ ਭਰਿਆ, ਇਹਨਾਂ ਕੰਧਾਂ ਨੂੰ ਨਾ ਢਾ, ਇਹਨਾਂ ਬੰਨਾਂ ਨੂੰ ਖੋਰ ਨਾ, ਕਦੇ ਤੂੰ ਵੀ ਕਰਤੇ ਦੀ ਦਰਗਾਹ ਵਿੱਚ ਹਾਜ਼ਰ ਹੋਵੇਂਗਾ, ਕੀ ਕਰੇਗਾ ਇਸ ਕਰਕੇ ਕਿਸੇ ਨੂੰ ਦਿਖਾ ਨਾ। ਜਿਹਨੂੰ ਆਪਾਂ ਪੰਜਾਬੀ 'ਚ ਆਮ ਕਹਿੰਦੇ ਆਖੇ ਧੀ ਨੂੰ ਸਮਝਾਵੇ ਨੂੰਹ ਨੂੰ। ਇਸੇ ਪ੍ਰਕਾਰ ਜਿਵੇਂ ਦਰਿਆ ਨੂੰ ਬਿੰਬ ਬਣਾ ਕੇ ਬਾਬਾ ਫਰੀਦ ਨੇ ਸਾਨੂੰ ਸਮਝਾਇਆ ਭਰਿਆ ਧੱਕਾ ਨਾ ਕਰ, ਇਸੇ ਪ੍ਰਕਾਰ ਦੀਨ ਦੁਨੀਆਂ ਦੇ ਮਾਲ ਗੁਰੂ ਪੰਚਮ ਪਾਤਸ਼ਾਹ ਨੇ ਕਿਹਾ ਭਰਿਆ ਤੇਰੀ ਆਪਣੀ ਮਰਜ਼ੀ ਨੂੰ ਚੱਲਣੀ, ਜਿਵੇਂ ਕਰਤੇ ਨੂੰ ਚੰਗਾ ਲੱਗੇਗਾ ਉਸੇ ਤਰ੍ਹਾਂ ਹੋਏਗਾ। ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਗੇ ਸਰਵਣ ਕਰੀਏ, ਮਨ ਦੀ ਇਕਾਗਰਤਾ ਲਈ ਹਮਲਾ ਮਾਰੋ, ਸਾਰੇ ਬੋਲੋ ਸਤਨਾਮ ਵਾਹਿਗੁਰੂ।
ਹਾਂਜੀ ਸਤਨਾਮ।
ਹਾਂਜੀ
ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ।
ਵਿਦਵਾਨ ਵੀਰ ਕਹਿੰਦੇ ਹੁੰਦੇ ਨੇ ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ ਬਾਤ ਮੈਂ ਪਾਤ। ਆਪਾਂ ਕੇਲੇ ਦੇ ਬ੍ਰਿਸ਼ ਨੂੰ ਛਿਲੀਏ ਨਾ ਤੇ ਪੱਤਿਆਂ ਚੋਂ ਪੱਤੇ ਨਿਕਲਦੇ ਆਉਂਦੇ ਨੇ, ਪੱਤਿਆਂ ਚੋਂ ਪੱਤੇ। ਇਸੇ ਪ੍ਰਕਾਰ ਜਦੋਂ ਗੁਰੂ ਬਾਬੇ ਦੀਆਂ ਗੱਲਾਂ ਕਰਦੇ ਤੇ ਗੁਰਮੁਖੋ ਗਿਆਨ ਚੋਂ ਗਿਆਨ ਨਿਕਲਦਾ ਹੈ। ਇਹ ਲਫ਼ਜ਼ ਮੈਨੂੰ ਕਿਉਂ ਕਹਿਣੇ ਪਏ? ਕਿਉਂਕਿ ਸਿਰਲੇਖ ਹੈ ਗੁਜਰੀ ਮਹੱਲਾ ਪੰਜਵਾ। ਰਾਗ ਦੇ ਮੁਤਾਬਕ ਰਾਗਣੀ ਹੈ, ਲੇਕਿਨ ਆਪਾਂ ਆਮ ਬੋਲਦੇ ਹਾਂ ਫਲਾਣਾ ਬੜਾ ਚੰਗਾ ਹੁੰਦਾ ਸੀ, ਪਿਛਲੇ ਹਫ਼ਤੇ ਗੁਜ਼ਰ ਗਿਆ। ਇਹ ਆਪਣੀ ਬੋਲੀ ਹੈ। ਗੁਜ਼ਰ ਤੋਂ ਭਾਵ ਹੁੰਦਾ ਬਤੀਤ ਹੋ ਜਾਣਾ, ਲੰਘ ਜਾਣਾ, ਕ੍ਰਾਸ ਕਰ ਜਾਣਾ। ਮੇਰੀ ਸਮਝ ਦੇ ਮੁਤਾਬਕ ਜਿਵੇਂ ਗੁਰਬਾਣੀ ਦੀ ਪੰਕਤੀ ਉਹਦੀ, ਗੁਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ, ਉਹ ਭਲਿਆ ਬਸਮਝਾ ਤੇਰੀ ਜਿਹੜੀ ਜ਼ਿੰਦਗੀ ਹੈ ਨਾ ਇਵੇਂ ਲੰਘਦੀ ਜਾਂਦੀ, ਮਾੜਾ ਜਿਹਾ ਸੁੱਟਣਾ ਕਰ। ਇਸ ਪ੍ਰਕਾਰ ਅੱਜ ਦਾ ਜੋ ਗੁਜਰੀ ਦਾ ਸਿਰਲੇਖ ਹੈ ਇਹ ਆਪਾਂ ਨੂੰ ਕਹਿੰਦੇ ਨੇ ਗੁਰਮੁਖਾ ਤੂੰ ਕਦੇ ਸੰਸਾਰ ਤੋਂ ਚੱਲਿਆ ਜਾਏਗਾ, ਲੋਕਾਂ ਤੇਰੇ ਨਾਂ ਨੂੰ ਚੇਤੇ ਨੂੰ ਕਰਨਾ। ਜਿਹਨੂੰ ਭਾਈ ਵੀਰ ਸਿੰਘ ਕਹਿੰਦੇ ਮੈਂ ਰਹੀ ਵਾਸਤੇ ਕੱਤ, ਸਮੇਂ ਖਸਕਾਈ ਕੰਨੀ, ਮੈਂ ਫੜ ਫੜ ਰਹੀ ਤਰੀਕ, ਸਮੇਂ ਨੇ ਇੱਕ ਨਾ ਮੰਨੀ। ਬੜਾ ਉਪਰਾਲਾ ਕੀਤਾ ਸਮੇਂ ਨੂੰ ਕਾਬੂ ਕਰਨ ਦਾ, ਪਰ ਸਮਾਂ ਕਾਬੂ ਨਾ ਆਇਆ। ਇਸ ਕਰਕੇ ਸਾਨੂੰ ਇਹ ਗੁਜਰੀ ਰਾਗ ਦਾ ਸਿਰਲੇਖ ਇਹ ਕਹਿੰਦਾ ਭਰਿਆ ਕਈ ਗੁਜ਼ਰ ਗਏ ਔਰ ਉਹਨਾਂ ਗੁਜ਼ਰ ਗਿਆ ਤੋਂ ਤੂੰ ਸਿੱਖਿਆ ਲੈ ਵੀ ਤੂੰ ਕਦੇ ਤੂੰ ਵੀ ਗੁਜ਼ਰ ਜਾਣਾ। ਤੋ ਗੁਰੂ ਬਾਬਾ ਸਾਡੇ ਤੇ ਮਿਹਰ ਕਰੇ, ਸਾਨੂੰ ਇਹ ਮਤ ਜਿਹੜੀ ਗੁਰੂ ਦੀ ਮਤ ਹੈ ਸਾਡੇ ਜੀਵਨ ਦੇ ਵਿੱਚ ਵਸੇ, ਹਜ਼ੂਰ ਰਹਿਮਤਾਂ ਕਰਦੇ ਹਨ।
ਮਤਾ ਕਰੈ ਪਛਮ ਕੈ ਤਾਈ।
ਮਤਾ ਤੋਂ ਭਾਵ ਦਾ ਸਲਾਹ ਕੀਤੀ ਹੈ, ਕਾਹਦੇ ਲਈ? ਮੈਂ ਪਛਮ ਵਾਲੇ ਪਾਸੇ ਵੱਲ ਜਾਣਾ। ਮਤਾ ਕਰੈ ਪਛਮ ਕੈ ਤਾਈ, ਮਨ ਵਿੱਚ ਸਲਾਹ ਕੀਤੀ, ਪਰਿਵਾਰ ਦੇ ਮੈਂਬਰਾਂ ਨਾਲ ਰਾਏ ਕੀਤੀ ਕਿ ਮੈਂ ਪਛਮ ਦੀ ਤਰਫ ਜਾਣਾ ਹੈ।
ਪੂਰਬ ਹੀ ਲੈ ਜਾਤ।
ਪਰ ਗੁਰਮੁਖਾ ਤੇਰੀ ਮਰਜ਼ੀ ਨਹੀਂ ਚੱਲਣੀ, ਤੂੰ ਪਛਮ ਵਾਲੇ ਪਾਸੇ ਨੂੰ ਜਾਣਾ ਚਾਹੁੰਦਾ ਹੈ। ਅਗਰ ਉਹਦੀ ਮਰਜ਼ੀ ਹੋਈ ਉਹ ਤੈਨੂੰ ਚੜ੍ਹਦੇ ਪਾਸੇ ਵੱਲ ਨੂੰ ਲੈ ਜਾਏਗਾ।
ਖੇਨ ਮਹਿ ਥਾਪ ਉਥਾਪਨ ਹਾਰਾ।
ਅੱਖ ਦੇ ਚਮਕਣ ਵਿੱਚ ਖਿਨ ਮਾਤਰ ਬਹੁਤ ਥੋੜ੍ਹਾ ਸਮਾਂ ਬਣਾ ਦਿੰਦਾ ਹੈ, ਢਾ ਦਿੰਦਾ ਹੈ। ਥਾਪ ਤੋਂ ਭਾਵ ਬਣਾਉਣਾ, ਅਥਾਪਨ ਤੋਂ ਭਾਵ ਢਾਉਣਾ। ਹਾਰਾ ਦਾ ਭਾਵ ਕਰਤਾ ਹੈ, ਅਥਾਪਨ ਹਾਰਾ ਤੋਂ ਭਾਵ ਢਾਉਣ ਵਾਲਾ। ਉਹੜਾ ਪਰਮਾਤਮਾ ਨਾ ਉਹ ਪਲ ਦੇ ਵਿੱਚ ਬਣਾ ਦਿੰਦਾ ਹੈ ਅਤੇ ਪਲ ਦੇ ਵਿੱਚ ਢਾ ਦਿੰਦਾ ਹੈ। ਅਸੀਂ ਗੁਰਬਾਣੀ ਵਿੱਚ ਪੰਕਤੀਆਂ ਪੜ੍ਹਦੇ ਹਾਂ, ਜਲ ਮੈਂ ਸੋ ਜਿੱਥੇ ਦਰਿਆ ਵਗਦੇ ਨੇ ਨਾ ਉੱਥੇ ਟੇਬੇ ਬਣਾ ਦਿੰਦਾ ਹੈ। ਜਲ ਤੇ ਥਲ ਕਰ ਥਲ ਤੇ ਕੂਆ। ਕਦੇ ਜ਼ਮਾਨਾ ਸੀ ਮੁਕਤਸਰ ਦਾ ਇਲਾਕਾ ਜਿਹਨੂੰ ਅਸੀਂ ਖਦਰਾਣੀ ਦੀ ਟਾਪ ਕਹਿੰਦੇ ਸਾਂ,
ਸਾਡੇ ਵਡੇਰਿਆਂ ਨੇ ਉਸ ਥਾਂ ਨੂੰ ਮੋਰਚਾ ਤਾਂ ਬਣਾਇਆ ਵੀ ਉੱਥੇ ਪਾਣੀ ਦੀ ਕਮੀ ਸੀ। ਅੱਜ ਗੁਰਮੁਖੋ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਧ ਸੇਮ ਉਸ ਇਲਾਕੇ 'ਚ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੋਪ ਤੇ ਮੇਰ ਕਰਾਵੈ, ਰੀਤੇ ਭਰੇ ਭਰੇ ਸਕਨਾਵੈ, ਯੈ ਤਾਂ ਕੁਭਾਰੇ। ਜਿਹੜੇ ਭਰੇ ਨੇ ਉਹ ਖਾਲੀ ਹੋ ਗਏ, ਜਿਹੜੇ ਖਾਲੀ ਨੇ ਉਹ ਭਰ ਗਏ। ਮੈਨੂੰ ਸਿੱਖ ਇਤਿਹਾਸ ਵਿੱਚੋਂ ਇੱਕ ਘਟਨਾ ਬੜੀ ਟੁੰਬਦੀ ਹੈ। ਦੁਨੀਆਂ ਵਿੱਚ ਇੱਕ ਹੀਰੇ ਦਾ ਜ਼ਿਕਰ ਚੱਲਦਾ, ਕੋਹਨੂਰ ਹੀਰਾ। ਉਹ ਕੋਹਨੂਰ ਹੀਰਾ ਕਦੇ ਮਹਾਰਾਜੇ ਰਣਜੀਤ ਸਿੰਘ ਦੀ ਰਾਣੀ ਰਾਣੀ ਜਿੰਦ ਕੌਰ ਆਪਣੇ ਮੋਢਿਆਂ 'ਤੇ ਬੰਨ੍ਹਦੀ ਹੁੰਦੀ ਸੀ। ਸਮਾਂ ਆਇਆ, ਰਾਜ ਭਾਗ ਬਦਲ ਗਿਆ, ਰਾਣੀ ਜਿੰਦ ਕੌਰ ਕੈਦ ਹੋ ਗਈ। ਯੂਪੀ ਦੇ ਇਲਾਕੇ ਵਿੱਚ ਚਨਾਰ ਦਾ ਕਿਲ੍ਹਾ ਹੈ ਔਰ ਉਸ ਕਿਲ੍ਹੇ ਦੇ ਵਿੱਚ ਰਾਣੀ ਹੈ, ਨਾਲ ਉਹਦੀ ਇੱਕ ਵਫ਼ਾਦਾਰ ਨੌਕਰਾਣੀ ਬੀਬੀ ਸ਼ਾਮੋ। ਵਫ਼ਾਦਾਰ ਨੌਕਰਾਣੀ ਨੇ ਰਾਏ ਦਿੱਤੀ, ਰਾਣੀ ਮੈਂ ਤੇਰਾ ਲੂਣ ਖਾਧਾ ਹੈ, ਮੈਂ ਤੁਹਾਨੂੰ ਇਹ ਸਾਖੀ ਤਾਂ ਸੁਣਾਉਣ ਲੱਗਾ ਹੈ। ਇਹਦੇ 'ਚੋਂ ਸਾਨੂੰ ਦੋ ਪੱਖ ਮਿਲਣਗੇ ਸਾਖੀ 'ਚੋਂ। ਇੱਕ ਪੱਖ ਇਹ ਹੈ, ਮਹਾਰਾਣੀ ਜਿੰਦ ਕੌਰ ਦੀ ਵਫ਼ਾਦਾਰ ਨੌਕਰਾਣੀ ਗੋਲੀ ਬੀਬੀ ਸ਼ਾਮੂ ਕਹਿਣ ਲੱਗੀ, ਰਾਣੀ ਮੈਂ ਤੇਰੇ ਘਰ ਦਾ ਲੂਣ ਖਾਧਾ ਹੈ ਅਤੇ ਮੈਂ ਤੈਨੂੰ ਇਸ ਹਾਲਤ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ। ਮੇਰੀ ਬੇਨਤੀ ਹੈ ਤੁਹਾਨੂੰ, ਤੁਹਾਨੂੰ ਰੱਬ ਨੇ ਸੁੰਦਰਤਾ ਦਿੱਤੀ ਹੈ। ਗੁਰਮੁਖੋ, ਕਈ ਵਾਰ ਜਿਨ੍ਹਾਂ ਨੂੰ ਅਸੀਂ ਚੰਗਾ ਸਮਝਦੇ ਹਾਂ ਸਾਡੇ ਲਈ ਮੌਤ ਦਾ ਕਾਰਨ ਬਣ ਜਾਂਦੇ ਹਨ। ਜਿਹੜਾ ਪੈਸਾ ਹੈ ਦੁਨਿਆਵੀ ਸੁੱਖ ਲਈ ਸਾਨੂੰ ਚੰਗਾ, ਪਰ ਪੈਸਾ ਸਾਡੀ ਮੌਤ ਦਾ ਕਾਰਨ ਬਣਦਾ ਕਈ ਵਾਰਾਂ। ਜੋਬਨ ਸੁੰਦਰਤਾ ਸਾਡਾ ਸਤਿਕਾਰ ਤਾਂ ਕਰਾਉਂਦੀ, ਕਈ ਵਾਰਾਂ ਸੁੰਦਰਤਾ ਜਵਾਨੀ ਰੂਪ ਇਹ ਸਾਡੀ ਮੌਤ ਦਾ ਕਾਰਨ ਬਣ ਜਾਂਦਾ ਹੈ। ਜਿਹੜੀ ਸੁੰਦਰਤਾ ਨਾ ਕਈ ਵਾਰਾਂ ਮੌਤ ਦਾ ਕਾਰਨ ਬਣ ਜਾਂਦੀ ਹੈ, ਪੈਸਾ ਮੌਤ ਦਾ ਕਾਰਨ ਬਣ ਜਾਂਦਾ। ਇਹ ਆਮ ਆਪਾਂ ਰੋਜ਼ਾਨਾ ਜੀਵਨ 'ਚ ਘਟਨਾ ਵਾਪਰਦੀਆਂ ਅਤੇ ਵੇਖਦੇ ਵੀ ਹਾਂ। ਕਹਿਣ ਲੱਗੀ ਰਾਣੀ, ਮੇਰੀ ਰਾਏ ਹੈ ਕਿ ਮੈਂ ਤੁਹਾਡੇ ਕੱਪੜੇ ਪਾ ਲਾਂ, ਤੁਸੀਂ ਮੇਰੇ ਪਾ ਲਓ। ਇਹਦਾ ਹੱਲ ਤਾਂ ਹੋ ਸਕਦਾ, ਪਰ ਇਹ ਗੱਲ 'ਤੇ ਮੈਂ ਬੜੀ ਪਰੇਸ਼ਾਨ ਹਾਂ। ਜਿਹੜੀ ਤੁਹਾਡੇ ਚਿਹਰੇ ਦੀ ਸੁੰਦਰਤਾ ਨਾ, ਕਿਤੇ ਇਹਦੇ ਕਰਕੇ ਤੁਸੀਂ ਕਾਬੂ ਨਾ ਆ ਜਾਓ। ਸ਼ਾਮੋ, ਫਿਰ ਕੀ ਕਰਾਂ? ਸ਼ਾਮੋ ਕਹਿਣ ਲੱਗੀ, ਤੁਹਾਨੂੰ ਹੈ ਸੁਝਾਅ, ਪਰ ਮੇਰਾ ਦਿਲ ਨਹੀਂ ਚਾਹੁੰਦਾ ਕਿ ਮੈਂ ਕਹਾਂ। ਦੀਵੇ ਦੀ ਲਾੜ ਤੋਂ ਮਾੜੀ ਮਾੜੀ ਕਾਲਖ ਆਪਣੇ ਚਿਹਰੇ 'ਤੇ ਮੜ ਲਓ। ਸ਼ਾਮੋ ਦੇ ਸੁਝਾਅ ਨੂੰ ਰਾਣੀ ਜਿੰਦ ਕੌਰ ਨੇ ਮੰਨਿਆ, ਮਾੜੀ ਮਾੜੀ ਕਾਲਖ ਆਪਣੇ ਚਿਹਰੇ 'ਤੇ ਮੜੀ, ਸ਼ਾਮੋ ਦੇ ਕੱਪੜੇ ਪਾਏ ਅਤੇ ਆਪਣੇ ਸ਼ਾਮੋ ਨੂੰ ਦਿੱਤੇ। ਨਿਯਮ ਦੇ ਮੁਤਾਬਕ ਸ਼ਾਮੋ ਪਾਣੀ ਲੈਣ ਜਾਂਦੀ ਸੀ ਰੋਜ਼ਾਨਾ, ਪਹਿਰੇਦਾਰ ਅਵੇਸਲਾ ਹੈ। ਰਾਣੀ ਲੰਘ ਗਈ। ਇਤਿਹਾਸ ਕਹਿੰਦਾ ਕਿ ਰਾਣੀ ਇੱਕ ਮੰਦਰ ਵਿੱਚ ਪਹੁੰਚੀ। ਮੰਦਰ ਵਿੱਚ ਇਹ ਮੈਂ ਬੇਨਤੀ ਤਾਂ ਕਰਨ ਲੱਗਾ ਹੈ, ਖਿਨ ਮੈਂ ਥਾਪ ਉਥਾਪ ਭੰਡਾਰਾ, ਪਲ ਵਿੱਚ ਬਣਾ ਦਿੰਦਾ ਅਤੇ ਪਲ ਵੀ ਢਾਹ ਦਿੰਦਾ ਹੈ। ਜਿਹੜੀ ਰਾਣੀ ਆਪਣੇ ਖੱਬੇ ਡੌਲੇ ਅਤੇ ਕੋਹਨੂਰ ਹੀਰਾ ਬੰਨ੍ਹਦੀ ਸੀ ਨਾ, ਅੱਜ ਉਹ ਪੇਟ ਚੰਦਰੇ ਦੀ ਭੁੱਖ ਨੂੰ ਪੂਰੀ ਕਰਨ ਵਾਸਤੇ ਮੰਦਰ ਵਿੱਚ ਰੋਟੀ ਮੰਗਣ ਲਈ ਗਈ। ਮੰਦਰ ਦੇ ਪੁਜਾਰੀ ਨੂੰ ਪਛਾਣ ਨਹੀਂ ਵੀ ਕੌਣ ਮੰਗਤੀ ਹੈ, ਜਾ ਕੇ ਅੰਨ ਦੀ ਜਾਂਚ ਨਾ ਕੀਤੀ। ਤੇ ਪੁਜਾਰੀ ਕਹਿਣ ਲੱਗਾ ਭੈਣ ਇਹ ਗੁਰਦੁਆਰਾ ਨਹੀਂ ਇਹ ਮੰਦਰ ਹੈ ਚੌਲ ਮੈਂ ਖਾ ਚੁੱਕਾ ਚੌਲਾਂ ਦੀ ਪਿੱਛ ਮੇਰੇ ਕੋਲ ਹੈ ਅਗਰ ਤੂੰ ਲੈਣਾ ਤੇ ਆਪਣਾ ਬਰਤਨ ਕਰ ਮੈਂ ਤੈਨੂੰ ਬਰਤਨ ਨਹੀਂ ਦੇਣਾ ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਲੰਗਰ ਵੀ ਮਿਲਦਾ ਤੇ ਆਪਾਂ ਨੇ ਗੁਰਮੁਖੋ ਮੈਨੂੰ ਭਾਂਡੇ ਦਿਓ ਤੇ ਮੈਂ ਤੁਹਾਡੇ ਭਾਂਡੇ ਮਾਰ ਕੇ ਸੇਵਾ ਕਰਾਂ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਦੇ ਮੰਦਰ ਦਾ ਪੁਜਾਰੀ ਕਹਿਣ ਲੱਗਾ ਭੈਣ ਮੇਰੇ ਕੋਲ ਚੌਲਾਂ ਦੀ ਪਿੱਛ ਹੈ ਚੌਲ ਨਹੀਂ ਔਰ ਗੁਰਮੁਖੋ ਰਾਣੀ ਜਿੰਦ ਕੌਰ ਨੇ ਉਹ ਚੌਲਾਂ ਦੀ ਪਿੱਛ ਆਪਣੀ ਝੋਲੀ ਚ ਪਵਾਈ ਤੇ ਥੱਲੇ ਵਾਗੀ ਰਾਣੀ ਦੀਆਂ ਅੱਖਾਂ ਚ ਗਲੇਡੂ ਆ ਗਏ ਕਦੇ ਹੀਰਿਆਂ ਨੂੰ ਡੋਲੇ ਨਾਲ ਬੰਨਣ ਵਾਲੀ ਰਾਣੀ ਅੱਜ ਆਪਣੇ ਕੱਪੜੇ ਨੂੰ ਚੂਸ ਕੇ ਆਪਣੀ ਪੇਟ ਪੂਰਤੀ ਕਰ ਲਈ ਹੈ ਹਿੰਦੁਸਤਾਨ ਦੇ ਇਤਿਹਾਸ ਵਿੱਚ ਬਹੁਤ ਵੱਡੀ ਅਹਿਮ ਘਟਨਾ ਮੈਂ ਉਹਨੂੰ ਪੜ੍ਹਦਾ ਤੇ ਬੜਾ ਬਰੀਕੀ ਨਾਲ ਵਾਜਦਾ ਹੈ ਸ਼ਾਹਜਹਾਨ ਮੁਸਲਮਾਨ ਹੈ ਲੇਕਿਨ ਉਹਨੇ ਆਸਾ ਦੀ ਵਾਰ ਸੁਣੀ ਅਸੀਂ ਸਿੱਖਾਂ ਦੇ ਪੁੱਤਰਾਂ ਸਾਨੂੰ ਦਸ ਗੁਰੂ ਸਾਹਿਬਾਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦਾ ਪਤਾ ਨਹੀਂ ਨਾਂ ਦੇ ਸਿੱਖ ਹਾਂ ਸਾਨੂੰ ਦਸ ਗੁਰੂ ਸਾਹਿਬਾਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦਾ ਪਤਾ ਨਹੀਂ ਆਪਾਂ ਨੂੰ ਜੋ ਅੱਜ ਸਵਾਲ ਪਾ ਦੇ ਨਾ ਵੀ ਪੰਜ ਤਖਤਾਂ ਹੋਏ ਅਤੇ ਚਾਰ ਧਾਮ ਕਿਹੜੇ ਨੇ ਮੇਰੇ ਖਿਆਲ ਦੇ ਮੁਤਾਬਕ ਆਪਣਿਆਂ ਚੋਂ ਇੱਕ ਤਾਂ ਭਾਵੇਂ ਜਾਣਦਾ ਬਾਕੀਆਂ ਨੇ ਕਹਿਣਾ ਜਿਸ ਦਾ ਨਾਂ ਹੀ ਅੱਜ ਸੁਣਿਆ ਧਾਮਾਂ ਦਾ ਵੀ ਧਾਮ ਕੀ ਹੁੰਦੇ ਨੇ ਅਸੀਂ ਆਪਣੇ ਧਰਮ ਦੇ ਪ੍ਰਤੀ ਇੰਨੇ ਸੁਚੇਤ ਹਾਂ ਸ਼ਾਹਜਹਾਨ ਬਾਦਸ਼ਾਹ ਨੇ ਆਸਾ ਦੀ ਵਾਰ ਸੁਣੀ ਸੁਣਾਉਣ ਵਾਲੇ ਗੁਰਮੁਖ ਨੇ ਪੰਕਤੀਆਂ ਪੜ੍ਹੀਆਂ ਨਜ਼ਰੋ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏ ਦਾ ਦਰ ਮੰਗਣ ਪੇਖ ਨਾ ਪਾਏ ਦਾ ਰੱਬਾ ਤੂੰ ਆਪਣੀ ਨਿਗਾਹ ਬਦਲਣਾ ਬਾਦਸ਼ਾਹ ਨੂੰ ਭੀਖ ਮੰਗਣੀ ਪੈਂਦੀ ਔਰ ਇੰਨੀ ਕਈ ਵਾਰ ਹਾਲਤ ਕਮੀਰ ਹੋ ਜਾਂਦੀ ਵੀ ਬਾਦਸ਼ਾਹ ਮੰਗਦਾ ਮੰਗਤਾ ਬਣ ਕੇ ਉਹਨੂੰ ਮੰਗਿਆ ਵੀ ਕੋਈ ਨਹੀਂ ਦਿੰਦਾ ਇਹ ਕਿਸੇ ਬਾਹਰਲੇ ਮੁਲਕ ਦੀ ਘਟਨਾ ਨਹੀਂ ਆਪਣੇ ਹਿੰਦੁਸਤਾਨ ਦੀ ਘਟਨਾ ਜਿਹਨੇ ਕਰੋੜਾਂ ਰੁਪਈਏ ਲਾ ਕਰਕੇ ਆਪਣੀ ਘਰਵਾਲੀ ਦੀ ਕਬਰ ਬਣਾਉਣਾ ਕੀਤੀ ਤਾਜ ਮਹਿਲ ਮੈਂ ਬੜਾ ਹੈਰਾਨ ਹੁੰਦਾ ਲੋਕ ਤਾਜ ਮਹਿਲ ਵੇਖਣ ਬੜਾ ਜਾਂਦੇ ਨੇ ਗਿਆਨੀ ਜੀ ਜਾਣਾ ਜੇ ਮੈਂ ਕਿਹਾ ਗੁਰਮੁਖਾ ਤੂੰ ਜਾਣਾ ਤੇ ਜਾ ਮੈਂ ਗੁਰੂ ਕਾ ਸਿੱਖ ਹਾਂ ਮੈਂ ਕਬਰਾਂ ਦਾ ਸਿੱਖ ਨਹੀਂ ਜਿਹੜੀ ਤਾਜ ਮਹਿਲ ਹੈ ਨਾ ਇਹ ਮੁਮਤਾਜ ਬੇਗਮ ਦੀ ਕਬਰ ਹੈ ਕਬਰ ਅਤੇ ਆਪਾਂ ਗੱਡੀਆਂ ਭਰ ਕੇ ਜਾਂਦੇ ਵੀ ਕਬਰ ਵੇਖਣ ਜਾਣਾ ਹੈ ਕਿਹੋ ਜਿਹੀ ਸਿੱਖੀ ਰਹੋ ਵਿਚਾਰ ਜਿਹਨੇ ਕਰੋੜਾਂ ਰੁਪਈਏ ਲਾ ਕੇ ਤਾਜ ਮਹਿਲ ਬਣਾਇਆ ਸਮਾਂ ਆਇਆ ਉਹਦਾ ਆਪਣਾ ਪੁੱਤਰ ਉਹਦਾ ਵੈਰੀ ਬਣ ਗਿਆ ਉਹਦੀਆਂ ਅੱਖਾਂ ਕੱਢੀਆਂ ਪੋਤਨੇ ਪਿਓ ਦੀਆਂ ਪੈਰਾਂ ਵਿੱਚ ਪੈਰਾਂ 'ਚ ਬੇੜੀਆਂ ਹੱਥਾਂ 'ਚ ਹੱਥ ਘੜੀਆਂ ਕਹਿਣ ਲੱਗਾ ਮੇਰੇ ਬਾਪੂ ਨੂੰ ਦੂਰ ਲੈ ਜਾਓ ਦੂਰ ਚੇਤ ਦਾ ਮਹੀਨਾ ਔਰ ਹੁਣ ਤਾਂ ਛੋਲੇ ਹੁਣ ਘਟੀ ਜਾਂਦੇ ਨੇ ਨਾ ਛੋਲੇ ਅੱਗੇ ਆਮ ਹੁੰਦੇ ਸਨ ਸਾਡੇ ਹਿੰਦੁਸਤਾਨ 'ਚ ਭੁੱਖ ਲੱਗੀ ਚੰਦਰੀ ਦੁਪਹਿਰ ਦਾ ਟਾਈਮ ਹੈ ਸ਼ਾਹਜਹਾਨ ਨੂੰ ਸੁਗੰਧ ਹੀ ਆਈ ਛੋਲਿਆਂ ਦੇ ਪੱਤਿਆਂ ਦੀ ਅਤੇ ਆਪਣੇ ਜਿਹੜੇ ਉਹਦੇ ਨੌਕਰ ਚਾਕਰ ਉਹਦੇ ਪੌਦੇ ਸਨ ਉਹਦੇ ਤਾਂ ਰਹੇ ਕੋਈ ਨਾ ਵਿਚਾਰੇ ਦੇ ਕਹਿਣ ਲੱਗਾ ਕਾਕਾ ਮੈਨੂੰ ਭੁੱਖ ਲੱਗੀ ਹੈ ਮੈਨੂੰ ਛੋਲਿਆਂ ਦੇ ਚਾਰ ਬੂਟੇ ਪੁੱਟ ਕੇ ਦਿਓ ਤਾਂ ਕਿ ਪੱਲੀ ਖਾ ਕੇ ਮੈਂ ਆਪਣੇ ਪੇਟ ਨੂੰ ਝੁਲਕਾ ਦੇ ਲਾਂ ਉਹ ਕਹਿਣ ਲੱਗੇ ਬਾਦਸ਼ਾਹ ਸਲਾਮਤ ਸਾਡੀ ਮਜਬੂਰੀ ਹੈ ਅਸੀਂ ਪੇਟ ਚੰਦਰੇ ਕਰਕੇ ਗੁਲਾਮੀ ਕਰਦੇ ਹਾਂ, ਪਰ ਤੇਰੇ ਪੁੱਤ ਦੀ ਆਗਿਆ ਵੀ ਉਹਨੂੰ ਰਾਜ ਕੁਝ ਖਾਣ ਨੂੰ ਨਹੀਂ ਦੇਣਾ। ਔਰ ਉੱਥੇ ਪੜ੍ਹਿਆ ਮੈਂ ਸ਼ਾਹਜਹਾਨ ਬਾਦਸ਼ਾਹ ਗੁਰਮੁਖੋ ਗੋਡਿਆਂ ਦੇ ਭਾਰ ਹੋ ਕਰਕੇ ਉਹਨੇ ਛੋਲਿਆਂ ਦੇ ਪੱਤੇ ਖਾਧੇ ਅਤੇ ਆਖਿਆ ਬਾਬਾ ਨਾਨਕ ਤੇਰੀ ਬਾਣੀ ਸੱਚੀ, ਅੱਜ ਮੈਨੂੰ ਪਤਾ ਲੱਗਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਿਰਾਏ ਦਾ ਦਰ ਮੰਗਣ ਪੇਖ ਨ ਪਾਏ ਦਾ। ਇਹ ਇਸ ਪੰਕਤੀ ਦੇ ਅਰਥ ਹਨ। ਖਿਨ ਮੈਂ ਥਾਪ ਉਥਾਪ ਭੰਡਾਰਾ, ਪਲ ਦੇ ਵਿੱਚ ਹੀ ਬਣਾ ਦਿੰਦਾ ਹੈ ਅਤੇ ਪਲ ਦੇ ਵਿੱਚ ਹੀ ਢਾ ਦਿੰਦਾ ਹੈ।
ਆਪਨ ਹੱਥ ਮਤਾਤ,
ਇਹ ਭਾਈ ਮਤੇ ਅਤੇ ਸਕੀਮਾਂ ਜਿਹੜੀਆਂ ਨੇ ਨਾ ਉਸ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖੀਆਂ ਨੇ, ਆਪਣੇ ਹੱਥ ਵਿੱਚ। ਇਹਦੇ ਵਾਸਤੇ ਗੁਰਬਾਣੀ ਚੋਂ ਬਹੁਤ ਸਾਹਮਣੇ ਬੜਾ ਇੱਕ ਸੁੰਦਰ ਦ੍ਰਿਸ਼ਟਾਂਤ ਆ ਗਿਆ ਹੈ ਆਪਣਾ ਆਤਮਤਾਤ ਤੋਂ। ਬਾਬਾ ਕਬੀਰ ਜੀ ਨੇ ਆਪਣੇ ਜੀਵਨ ਦੀ ਇੱਕ ਅਹਿਮ ਘਟਨਾ ਲਿਖੀ ਹੈ ਸਾਨੂੰ ਸਮਝਾਉਣ ਲਈ। ਬਾਬਾ ਕਬੀਰ ਜੀ ਰੋਜ਼ਾਨਾ ਬਾਹਰ ਘੁੰਮਣ ਫਿਰ ਲਈ ਜਾਂਦੇ ਸਨ ਹਵਾਖੋਰੀ ਲਈ। ਕੀ ਵੇਖਿਆ, ਇੱਕ ਬੀਬੀ ਕੋਠੇ ਦੀ ਛੱਤ ਦੇ ਨਾਲੇ ਕੋ ਆਪਣਾ ਕੰਮ ਕਰ ਰਹੀ ਹੈ ਅਤੇ ਨਾਲੇ ਇੱਕ ਨਿੱਕੋ ਜਿਹਾ ਖਿਦੋ ਉਹ ਰੇੜਦੀ ਪਈ ਤਾਂ ਕਿ ਕਾਕਾ ਉਸ ਕੰਮ 'ਚ ਰੁੱਝਿਆ ਰਹਿ ਚੋ ਬੀਬੀ ਆਪਣਾ ਕੰਮ ਕਰ ਲੈ। ਲੀਰਾਂ ਅਤੇ ਕੱਪੜਿਆਂ ਨੂੰ ਮੜ ਕੇ ਨਾ ਅੱਗੇ ਖਿੱਦੂ ਬਣਾਉਂਦੇ ਸਨ। ਖਿੱਦੂ ਜਿਹਨੂੰ ਆਪ ਨਿੱਕਾ ਜਿਹਾ ਗੇਂਦ ਹੁੰਦਾ ਹਵਾ ਭਰਨ ਵਾਲਾ, ਅਤੇ ਗਰੀਬਾਂ ਦੇ ਬੱਚਿਆਂ ਨੇ ਲੀਰਾਂ ਨੂੰ ਰੱਸੀਆਂ ਲਪੇੜ ਕੇ ਉਹਨੂੰ ਖਿੱਦੋ ਕਹਿੰਦੇ ਸਨ। ਮੈਂ ਬਚਪਨ 'ਚ ਵੇਖਿਆ ਖੇਡਿਆ। ਮਾਂ ਖਿੱਦੋ ਰੇੜਦੀ ਹੈ, ਬੱਚਾ ਹੱਸ ਹੱਸ ਕੇ ਮਾਂ ਨੂੰ ਦਿੰਦਾ ਹੈ। ਬੇਨਤੀ ਕਰਨ ਲੱਗਾ ਆਪਣ ਹਾਥ ਮੁਤਾਤ, ਪਿਆਰਿਆ ਮਤਾ ਕਰਤੇ ਦੇ ਹੱਥ ਵਿੱਚ, ਤੇਰੇ ਵਿੱਚ ਨਹੀਂ। ਮਾਂ ਭੋਲੀ ਦੇ ਹੱਥੋਂ ਥੋੜ੍ਹਾ ਜਿਹਾ ਜ਼ੋਰ ਵੱਧ ਲੱਗਾ, ਖਿੱਦੋ ਬਨੇਰੇ ਤੋਂ ਥੱਲੇ ਡਿੱਗ ਪਿਆ। ਬੱਚਾ ਬੇਸਮਝ ਹੈ, ਅਣਜਾਣ ਹੈ, ਉਹ ਖਿੱਦੋ ਨੂੰ ਫੜਨ ਲੱਗਾ ਅਤੇ ਥੱਲੇ ਡਿੱਗਾ, ਬੱਚੇ ਦੀ ਮੌਤ ਹੋ ਗਈ। ਉੱਥੇ ਬਾਬਾ ਕਬੀਰ ਜੀ ਨੇ ਬੜਾ ਸੁੰਦਰ ਫਰਮਾਇਆ ਹੈ, ਉਹ ਕਹਿੰਦੇ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕਨਾ ਜਾਣੇ ਜੇ ਦਿਨ ਦਿਨ ਅਵਧ ਘੜਤ ਹੈ, ਮੋਰ ਮੋਰ ਕਰ ਅਧ ਕਲਾੜ ਧਰ, ਪੇਗਤ ਹੀ ਜਮ ਰਾਓ ਹੱਸੈ। ਬਾਬਾ ਕਬੀਰ ਜੀ ਕਹਿੰਦੇ ਨੇ ਬੱਚਾ ਖੇਡਦਾ ਹੈ, ਇੱਕ ਪਾਸੇ ਜਮ ਰਾਜਾ, ਇੱਕ ਪਾਸੇ ਮਾਂ। ਮਾਂ ਕਹਿੰਦੀ ਰਿਹਾ ਮੇਰੀ ਗੋਦੀ 'ਚ ਆ, ਅਤੇ ਜਮ ਰਾਜਾ ਕਹਿੰਦਾ ਭੈਣ ਇਹ ਦੋ ਚਾਰ ਪਲਾਂ ਦੀ ਗੱਲ, ਇਹਨੇ ਮੇਰੇ ਕੋਲ ਆ ਜਾਣਾ ਹੈ। ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਵਧ ਘੜਤ ਹੈ, ਮੋਰ ਮੋਰ ਕਰ ਅਧ ਕਲਾੜ ਧਰ, ਪੇਗਤ ਹੀ ਜਮ ਰਾਓ ਸਹਿ। ਇਹ ਮੇਰਾ ਹੈ, ਇਹ ਮੇਰਾ ਹੈ, ਇਹ ਕਹਿ ਕੇ ਜਮ ਰਾਜਾ ਹੱਸ ਰਿਹਾ। ਇਸ ਕਰਕੇ ਪਿਆਰਿਆ ਇਹ ਮਤੇ, ਇਹ ਸਕੀਮਾਂ, ਇਹ ਦਲੀਲਾਂ ਉਸ ਕਰਤੇ ਦੇ ਹੱਥ ਵਿੱਚ ਨੇ, ਤੇਰੀ ਆਪਣੀ ਮਰਜ਼ੀ ਨਹੀਂ ਚੱਲਣੀ।
ਸਿਆਨਪ ਕਾਹੂ ਕਾਮ ਨਾ ਆਤ,
ਕਹਿੰਦੇ ਬੜੇ ਬੜੇ ਸਿਆਣ ਹੋ ਗਏ ਲੇਕਿਨ ਗੁਰਮੁਖੋ ਇਹ ਸਿਆਣਪ ਕਿਸੇ ਕੰਮ ਨਾ ਆਈ। ਮਹਾਂਪੁਰਸ਼ਾਂ ਨੇ ਇੱਕ ਸਾਖੀ ਲਿਖੀ ਹੈ, ਜਦੋਂ ਅਸੀਂ ਫਿਲਾਸਫਰਾਂ ਦੇ ਬਾਰੇ ਪੜ੍ਹਦੇ ਹਾਂ ਨਾ, ਫਿਲਾਸਫਰਾਂ ਦੇ ਬਾਰੇ ਸੁਕਰਾਤ ਵਗੈਰਾ, ਉਹਨਾਂ 'ਚ ਇੱਕ ਬੰਦੇ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਫਲਾਤੂ, ਪੰਜਾਬੀ 'ਚ। ਉਹਦਾ ਅੰਗਰੇਜ਼ੀ 'ਚ ਲੋਕਾਂ ਨੇ ਨਾਂ ਲਿਖਿਆ ਪਲੈਟੋ, ਅਤੇ ਆਪਣਾ ਪੰਜਾਬੀਆਂ ਦਾ ਸੁਭਾਅ ਪਿਆ ਆਪਾਂ ਮਰਜ਼ੀ ਦੇ ਮੁਤਾਬਕ ਉਹਨੂੰ ਮੋਲਡ ਕਰ ਲੈਂਦੇ। ਸਟੇਸ਼ਨ ਨੂੰ ਆਪਾਂ ਟੇਸ਼ਨ ਬਣਾ ਘੱਤਿਆ, ਪ੍ਰੋਗਰਾਮ ਨੂੰ ਆਪਾਂ ਪ੍ਰੋਗਰਾਮ ਕਹਿਣ ਲੱਗ ਪੈਂਦੇ ਹਾਂ। ਜਿਹੜਾ ਪਲੈਟੋ ਸੀ ਨਾ ਅਥਵਾ ਫਲਾਤੂ ਸੀ, ਉਹਦੇ ਬਾਰੇ ਬਕਾਇਦਾ ਪੋਥੀਆਂ 'ਚ ਲਿਖਿਆ ਵੀ ਉਹਨੇ ਆਪਣੇ ਵਰਗੇ ਕੀ ਫਲਾਤੂ ਬਣਾ ਲੈ। ਫਿਰ ਕਹਿੰਦੇ ਬੰਦੇ ਨੇ ਮਰਨਾ, ਮੈਂ ਮਰਨਾ ਨਹੀਂ, ਮੈਂ ਆਪਣੇ ਵਰਗੇ 15 ਹੋਰ ਬਣਾ ਲਏ ਅਤੇ ਰੱਬ ਨੂੰ ਕਿਵੇਂ ਪਤਾ ਚੱਲੇਗਾ ਵੀ ਇਸ ਨੂੰ ਫਲਾਤੂ ਕੌਣ ਹੈ। ਡੁਪਲੀਕੇਟ ਸੀ ਗੱਲ ਹੀ ਉਹਨੇ ਉੱਥੇ ਲਿਖਿਆ ਵੀ ਜਦੋਂ ਉਹਨੂੰ ਲੈਣ ਲਈ ਆਏ ਨਾ ਕਿ ਜਿਹੜੇ ਉਹ ਜਮਦੂਤ ਨੇ ਉਹ ਕਨਫਿਊਜ ਹੋ ਗਿਆ। ਫਿਰ ਜਾਣਾ ਸਿੱਖ ਨੂੰ ਇਹਦੇ 15 ਬੈਠੇ ਨੇ, ਆਪਣੇ ਮੁਖੀਆਂ ਨੂੰ ਕਹਿਣ ਲੱਗੇ ਹੁਣ ਕਿਵੇਂ ਕਰੀਏ। ਉਹ ਕਹਿੰਦਾ ਇੱਕ ਸੈਕਿੰਡ ਦਾ ਮਸਲਾ, ਇੱਕ ਚੁਟਕੀ ਦਾ ਮਸਲਾ, ਚੁਟਕੀ 'ਚ ਕੰਮ ਹੋ ਜਾਏਗਾ। ਕਹਿੰਦੇ ਜੀ ਕਿਵੇਂ? ਤੁਸੀਂ ਉਹਨਾਂ 15 ਵਿੱਚ ਆ ਕੇ ਕਿਸੇ ਦੇ ਨੱਕ ਨੂੰ ਹੱਥ ਲਾ ਕੇ ਕਹਿ ਦਿਓ ਵੀ ਇਹ ਨੱਕ ਵਿੰਗਾ ਹੈ ਅਤੇ ਕਾਬੂ ਆ ਜਾਏਗਾ। ਆ ਗਏ, ਇੱਕ ਦੇ ਨੱਕ ਨੂੰ ਹੱਥ ਲਾਏ ਅਤੇ ਕਹਿੰਦੇ ਆ ਠੀਕ ਨਹੀਂ ਬਣਿਆ। ਕਹਿਣ ਲੱਗਾ ਤੁਸੀਂ ਕੌਣ ਹੋ ਮੇਰੀ ਬਣਾਈ ਨੂੰ ਟੋਕਣ ਵਾਲੇ? ਕਹਿੰਦੇ ਟੋਕਣਾ ਟਾਕਣਾ ਕਾਹਦਾ ਭਰਾਵਾ, ਤੈਨੂੰ ਕਾਬੂ ਕਰਨਾ ਸੀ। ਇਹ ਜੁਗਤੀ ਤੇਰੇ ਵਾਸਤੇ ਬਣਾਈ ਹੈ। ਹੁਣ ਆਪਾਂ ਵੀ ਸਿਆਣੇ ਬਣਦੇ ਹਾਂ ਨਾ, ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ ਕਿ ਗਿਆਨੀ ਜੀ ਜੇ ਕਾਲੇ ਕਰ ਲਈਏ ਤਾਂ ਸ਼ਾਇਦ ਹੋ ਸਕਦਾ 4 ਦਿਨ ਹੋਰ ਕੱਢ ਲਈਏ। ਆ ਕਾਲਾ ਰੰਗ ਬੜਾ ਵਿਕਦਾ ਜੀ, ਕਈਆਂ ਨੇ ਸਿਰ ਨੂੰ ਲਾਇਆ, ਕਈਆਂ ਨੇ ਮੂੰਹ ਨੂੰ ਲਾਇਆ। ਅਤੇ ਮੈਨੂੰ ਸਿੰਘ ਸਭ ਕਹਿੰਦੇ ਵੀ ਗਿਆਨੀ ਜੀ ਇਹ ਗੱਲ ਤੁਸੀਂ ਕਹਿੰਦੇ ਕਿਉਂ ਨਹੀਂ ਵੀ ਬਸਮਾ ਨਾ ਲਾਇਆ ਕਰੋ, ਕਾਲਾ ਨਾ ਕਰਿਆ ਕਰੋ? ਮੈਂ ਕਿਹਾ ਮੈਂ ਨਹੀਂ ਜੀ ਕਹਿਣਾ, ਤੁਸੀਂ ਸਾਡੇ ਨਾਲ ਦੇ ਨੇ। ਮੈਂ ਕਿਹਾ ਹਾਂ ਤਾਂ ਤੁਹਾਡੇ ਨਾਲ ਦਾ, ਪਰ ਜਿਹੜਾ ਤੁਸੀਂ ਕਹਿੰਦੇ ਨੇ ਵੀ ਦਾੜੀ ਨਾ ਰੰਗਿਆ ਕਰੋ, ਤੁਸੀਂ ਕਹੀ ਜੋ, ਮੈਂ ਨਹੀਂ ਜੇ ਕਹਿਣਾ। ਕਹਿੰਦੇ ਗੱਲ ਕੀ? ਮੈਂ ਕਿਹਾ ਵੀ ਮੈਂ ਬਚਪਨ 'ਚ ਵੇਖਿਆ ਸੀ, ਉਹ 3ਜੀ 'ਚ ਪੜ੍ਹਦਾ ਹੁੰਦਾ ਸਾਂ, ਕਿਸੇ ਬੰਦੇ ਨੇ ਗਲਤੀ ਕੀਤੀ ਅਤੇ ਉਹਦਾ ਮੂੰਹ ਕੀਤਾ ਪੁਲਿਸ ਵਾਲੇ ਨੇ, ਮੇਰੇ ਪਿੰਡ ਦੀ ਗੱਲ ਹੈ, ਘੰਟਾ ਮਾੜੀ ਜੀ ਗੱਲ ਸੀ। ਮੁੜ ਕੇ ਕਹਿੰਦੇ ਤੂੰ ਧੋ ਕੇ ਅਤੇ ਭੱਜ ਜਾ। ਮੇਰਾ ਤਾਇਆ ਸੀ ਉੱਥੇ ਬੈਠਾ, ਮੈਂ ਕਿਹਾ ਵੀ ਤਾਇਆ ਜੀ ਕੀ ਗੱਲ? ਕਹਿਣ ਲੱਗਾ ਪੁੱਤੇ ਨੇ ਗਲਤੀ ਕੀਤੀ ਹੈ। ਉਹ ਕੁਦਰਤੀ ਤੌਰ 'ਤੇ ਮੇਰੇ ਮਨ 'ਚ ਗੱਲ ਬੈਠ ਗਈ ਵੀ ਉਹਨੇ ਗਲਤੀ ਕੀਤੀ ਅਤੇ ਉਹਦਾ ਮੂੰਹ ਅੱਧਾ ਘੰਟਾ ਘੰਟਾ ਕਾਲਾ ਕੀਤਾ ਗਿਆ ਅਤੇ ਉਹ ਭੱਜ ਗਿਆ, ਅਤੇ ਜਿਹੜੇ ਬੰਦੇ ਨੇ ਆਪਣਾ ਮੂੰਹ ਆਪ ਕਾਲਾ ਕਰ ਲਿਆ ਉਹਨੂੰ ਕੀ ਕਿਹਾ ਜਾਏ? ਇਹ ਸਾਡੀ ਗਲਤੀ ਹੈ। ਹੁਣ ਪਤਾ ਨਹੀਂ ਵਿਚਾਰੇ ਨੇ ਕੀ ਗਲਤੀ ਕੀਤੀ ਹੈ, ਕਦੋਂ ਕੀਤੀ, ਕਿੱਥੇ ਕੀਤੀ ਹੈ, ਅਤੇ ਵਾਰ ਵਾਰ ਉਹਨੂੰ ਇਹ ਕਿਹਾ ਜਾਏ ਵੀ ਕਾਲਾ ਨਾ ਕਰ, ਕਾਲਾ ਨਾ ਕਰ, ਇਸ ਕਰਕੇ ਸੋਭਦਾ ਨਹੀਂ। ਇਸ ਕਰਕੇ ਗੁਰੂ ਕਿਰਪਾ ਕਰੇ, ਆਪਾਂ ਆਪਣੇ ਆਪ ਨੂੰ ਕਾਲਾ ਨਾ ਕਰੀਏ ਆਪਣੇ ਆਪ ਨੂੰ। ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਆਪਾਂ ਰੋਜ਼ਾਨਾ ਪੜ੍ਹਨੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਤੇਰੇ ਕੋਲ ਹਜ਼ਾਰਾਂ ਸਿਆਣਪਾਂ ਹੋਣ ਪਰ ਗੁਰਮੁਖੋ ਉਸ ਕਰਤੇ ਨਾਲ ਚੱਲਣੀ ਨਹੀਂ। ਹਜ਼ੂਰ ਕਹਿੰਦੇ ਸਿਆਣਪ ਕਾਹੂ ਕਾਮਨ ਆਤ, ਪਿਆਰਿਆ ਜਿਹੜੀ ਤੇਰੀ ਸਿਆਣਪ ਹੈ, ਜਿਹੜੀ ਤੇਰੀ ਚਤਰਾਈ ਹੈ, ਜਿਹੜੀ ਤੇਰੀ ਅਕਲ ਹੈ, ਇਹ ਕਿਸੇ ਕੰਮ ਨਹੀਂ ਆਉਣੀ।
ਜੋ ਅਨ ਰੂਪਿਓ ਠਾਕੁਰ ਮੇਰਾ,
ਜਿਹੜਾ ਠਾਕੁਰ ਸ਼ਬਦ ਹੈ ਗੁਰਮੁਖੋ ਧਿਆਨ ਨਾਲ ਪੜ੍ਹਿਆ ਵਿਚਾਰਿਆ ਕਰੋ। ਠੱਠੇ ਨੂੰ ਕੰਨਾ ਕਕਾਰਾ ਤੇ ਜਦੋਂ ਠਾਕੁਰ ਹੋਵੇ ਨਾ, ਇਹ ਤਾਂ ਅਰਥ ਹੁੰਦਾ ਜੇ ਪੱਥਰ ਦੀ ਮੂਰਤੀ, ਤੇ ਗੁਰੂ ਕੀ ਬਾਣੀ ਵਿੱਚ ਜਿੱਥੇ ਵੀ ਠਾਕੁਰ ਸ਼ਬਦ ਆਇਆ ਹੈ ਉੱਥੇ ਕੱਕੇ ਦੇ ਥੱਲੇ ਔਂਕੜ ਹੈ। ਮੈਂ ਇਹ ਬੇਨਤੀ ਤਾਂ ਕਰਨ ਲੱਗਾ ਹਾਂ, ਸਾਨੂੰ ਕਈ ਤਰਕਵਾਦੀ ਜਿਨ੍ਹਾਂ ਦਾ ਸੁਭਾਅ ਸ਼ੰਕਾ ਕਰਨਾ ਨੁਕਤਾ ਚ ਨਹੀਂ ਕਰਨਾ, ਉਹ ਕਹਿੰਦੇ ਗਿਆਨੀ ਜੀ ਤੁਸੀਂ ਕਹਿੰਦੇ ਜੀ ਵੀ ਪੱਥਰਾਂ ਦੀ ਪੂਜਾ ਨਾ ਕਰੋ, ਠਾਕਰਾਂ ਦੀ ਪੂਜਾ ਨਾ ਕਰੋ, ਅਤੇ ਗੁਰਬਾਣੀ ਥਾਂ ਥਾਂ ਲਿਖਿਆ, ਉਹਦਾ ਕੀ ਜਵਾਬ ਦਿਓਗੇ? ਉਹਦਾ ਜਵਾਬ ਪਿਆਰਿਓ ਇਹ ਹੈ, ਜਿਹੜੀ ਪੱਥਰ ਦੀ ਮੂਰਤੀ, ਉਹ ਠੱਠੇ ਨੂੰ ਕੰਨਾ ਕੱਕਾ ਅਤੇ ਰਾਰਾ ਠਾਕਰ ਪੱਥਰ ਦੀ ਮੂਰਤੀ, ਜਦੋਂ ਕੱਕੇ ਨੂੰ ਔਂਕੜ ਲੱਗ ਜਾਏ ਉਹਦਾ ਅਰਥ ਹੁੰਦਾ ਹੈ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਅਤੇ ਲੈਤਾ ਕਰਨ ਵਾਲਾ। ਇਸ ਕਰਕੇ ਠਾਕੁਰ ਦਾ ਅਰਥ ਹੈ ਪਰਮਾਤਮਾ, ਜਿਹੜਾ ਉਸ ਪਰਿਪੂਰਨ ਪਰਮਾਤਮਾ ਨੇ ਆਪਣਾ ਪ੍ਰੋਗਰਾਮ ਅਲੀਕਿਆ ਹੈ।
जो अन रूपियो ठाकुर मेरा होए रही ओह बात
ओहो ही गल हो के रहेगी बात तू भाव गल जो परमात्मा ने प्रोग्राम बनाया भी इनू त चुकना है एदी कीती हुई गलती की सजा दे के इनू थोड़ा जा झटका देना है ये सारा उस परमात्मा ने लिखिया होया प्रोग्राम है और जो ने लिखिया है ओहो ही हो के रहेगा
रहाओ।
जिमें गुरु की बाणी च गुरमुख एक पंक्ति शब्द बड़ा मशहूर है ज्यों जन चंद्र हांस दुखिया त्रिष्ट बुद्धि अपना कर लुकी ला रहे अपना कर लुकी जा रहे। ये बहुत लंबी चौड़ी व्याख्या है। एक त्रिष्ट बुद्धि नाम का राजा सी उन्हें महात्मा नूं प्रशादा पानी वरजिया और उस पंगत दे विच एक सधारण जा ममूली बच्चा बैठा ते महापुरशों नूं वेख के हस पै बच्चे वल। राजा आ भी सेवा करदा है। राजे ने महात्मा नूं हसण दा कारण पुछया भी महापुरशो तुसी हसे क्यों। कहण लगे राजन रब दे रंगां तो आसा आया। ये गुरमुख पंक्ति आउंदी जे ज्यों जन चंद्र हांस दुखिया त्रिष्ट बुद्धि अपना कर लोकी जा रहे। तुसीं इहदी व्याख्या टीकियां चो गुरमुखां महापुरशां कोलों पढ़ सुन लैणी। वो महात्मा कहिंदे राजन मैं हैरान इस गल ते हां कि जिहड़ा इह निक्का जिहा बच्चा इहने तेरा जवाई बनना है। तू राजा है ये सधारण बच्चा लेकिन करते दे रंग वेखो। गरीब घर विच बच्चा पैदा होया ते बादशाह दा जवाई बन जाए। राजे दे मत्थे विच वट पै गए। मन विच विचार कीती पी आ भौणे मसला हल कर लैने आ। प्रदेश विच उहदे परिवार दे मैंबर रहिंदे सन। उहदी बेटी उहदा बेटा ते कहण लगा काका इक निक्का जिहा काम कर मेरी चिट्ठी जा के मेरे पुत्तर नूं दे दी फिर मैं तेनूं चंगे थां ते किते तेरी नौकरी लावांगा। बच्चा भोला मासूम उहनूं पत्रकार लिख दित्ती ते पत्रकार च यह लिखा भी जदों भी आवे इनू बिख दे देनी। बिख कहिंदे ने यहर नू। जदों वो बच्चा पत्रकार लैके गया ना तो उहदे बावे च आ के लेट गया ते कुदरती तौर ते राजे दी बच्ची जिहदा नाम बिखिया सी जिहदा संयोग होना सी उस बच्चे नाल वह आपणियां सखियां नाल बाग विच आई। ये बच्चा थकिया टुटा है गाड़ी नींद सुता ते की वेख्या भी इहदी पग चों इक निक्की जी परची डिगी है। बच्ची ने वाची उहने बिख दी थां ते बिखिया लिख दिता बिखिया। ते पुत्तर जदों तुहाडे कोल आवे इहनू बिखिया दे देनी। बाप ने लिखिया सी बिख। बाप दी चिट्ठी पढ़ी ते बच्चे ने अपनी भैण दा व्याह उस बच्चे नाल कर दिता। राजा आया मन विच बड़ी तैश आई ते कहण लगा हैं आपां हुण ही फस्सा वढ देने आ। उहनूं पचकार के कहण लगा काका कोई गल नहीं तुहाडा साडा संबंध बन गया है पर साडे परिवार की समाज करवायत है भी असी जंगल विच एक देवी का मंदिर उत्थे जा के पूजा करते हैं फिर असी बेटी तेरे नाल तोर देंगे। अपने मुलाजमान ने हुक्म किया भी रात के टाइम से जदों आएगा ना इनू पुछना दसना नहीं इनू आउंदे सर खत्म कर देना। उस बच्चे ने अपने साले नाल गल की। साला कहन लगा जीजा जी वो इलाका बड़ा भयानक है ਮੈਂ ਬੇਨਤੀ ਕਰਦਾ ਵੀ ਤੁਸੀਂ ਨਾ ਜਾਓ, ਮੈਂ ਜਾਵਾਂਗਾ। ਮੈਂ ਬੇਨਤੀ ਕੀਤੀ, ਤੁਹਾਨੂੰ ਸਾਖੀ ਸੁਣਾ ਰਿਹਾ ਨਾ, ਕਈਆਂ ਨੂੰ ਔੜ ਲੱਗੇਗੀ, ਕਈਆਂ ਨੂੰ ਝੂਠੀ ਪ੍ਰਤੀਤ ਹੋਣੀ ਹੈ। ਮੈਂ ਆਪਣੇ ਬਚਾਅ ਅਤੇ ਸੇਫਟੀ ਲਈ ਮੈਂ ਤੁਹਾਨੂੰ ਬੇਨਤੀ ਕੀਤੀ ਵੀ ਸ਼ਲੋਕ ਕੱਢ ਕੇ ਇਹਦੀ ਵਿਆਖਿਆ ਤੁਸੀਂ ਉੱਥੋਂ ਪੜ੍ਹ ਲੈਣੀ। ਬੱਚਾ ਗਿਆ, ਉਹਨਾਂ ਪੁੱਛਿਆ ਨਹੀਂ, ਦੱਸਿਆ ਨਹੀਂ, ਰਾਧੇ ਦੇ ਬੱਚੇ ਨੂੰ ਕਤਲ ਕਰ ਦਿੱਤਾ। ਲੜਕੀ ਫਿਰ ਉੱਥੇ ਦੀ ਉੱਥੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਭਰਿਓ ਹੋਣੀ ਨਹੀਂ ਜੇ ਟਲਡੀ, ਜਿਉਂ ਜਨ ਚੰਦਰ ਹਾਂਸ ਦੁਖੋ ਤ੍ਰਿਸ਼ਟ ਬੁੱਧੀ। ਆਪਣਾ ਘਰ ਲੋਕੀ ਜਾ ਰਹੇ, ਆਪਣੇ ਘਰ ਨੂੰ ਆਪ ਹੀ ਸਾੜ ਲਿਆ। ਖਿਨ ਮੈਂ ਥਾਪੋ ਥਾਪਨਹਾਰਾ ਆਪਣ ਹਾਥ ਮਤਾਤ, ਜੋ ਅਨਰੂਪਿਓ ਠਾਕਰ ਮੇਰੇ ਹੋਏ ਰਹੀ ਉਹ ਬਾਤ। ਜੋ ਉਸ ਪਰਿਪੂਰਨ ਪਰਮਾਤਮਾ ਨੇ ਪ੍ਰੋਗਰਾਮ ਬਣਾਇਆ, ਜੋ ਉਹਨੇ ਅਲੇਕਿਆ ਹੈ, ਉਹੋ ਹੀ ਹੋ ਕੇ ਰਹੇਗਾ।
ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ,
ਰਾਮ ਦੇ ਕਰ ਕਿਰਪਾ ਕਰਦੇ ਹਨ। ਗੁਰੂ ਕੀ ਬਾਣੀ ਚ ਇਹ ਦੋ ਲਫ਼ਜ਼ ਆਮ ਕਰਕੇ ਜੁੜਵੇ ਆਉਂਦੇ ਨੇ, ਆਸਾ ਤੇ ਮਨਸਾ। ਇੱਥੇ ਆਇਆ ਮਨਸਾ, ਮਨਸਾ ਤੋਂ ਗੁਰਮੁਖੋ। ਜੇ ਕਿਤੇ ਇਹਦੇ ਅਰਥਾਂ ਦਾ ਨੁਕਤਾ ਫੜਨਾ ਹੋਵੇ ਨਾ, ਆਸਾ ਦਾ ਭਾਵ ਹੁੰਦਾ ਲੰਮੇ ਸਮੇਂ ਤੋਂ ਕਿਸੇ ਪ੍ਰਾਪਤੀ ਦੀ ਇੱਛਾ ਹੋਣੀ ਮਨ ਵਿੱਚ ਲੰਮੇ ਸਮੇਂ ਤੋਂ, ਅਤੇ ਮਨਸਾ ਦਾ ਅਰਥ ਹੁੰਦਾ ਵੀ ਕੋਈ ਚੀਜ਼ ਵੇਖੀ ਅਤੇ ਤੁਰੰਤ ਮਨ ਵਿੱਚ ਸੰਕਲਪ ਬਣ ਜਾਣਾ, ਫੁਰਨਾ ਬਣ ਜਾਏ, ਮੈਨੂੰ ਮਿਲ ਜਾਏ। ਇਸੇ ਪ੍ਰਕਾਰ ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ, ਮੈਂ ਦੇਸਾਂ ਪ੍ਰਦੇਸਾਂ ਵਿੱਚ ਆਵਾਂ ਅਤੇ ਮੇਰੇ ਕੋਲ ਚਾਰ ਪੈਸੇ ਇਕੱਠੇ ਹੋ ਜਾਣ। ਜੋਰਨ ਤੋਂ ਭਾਵ ਇਕੱਠਿਆਂ ਕਰਨਾ। ਇੱਕ ਮੈਂ ਆਮ ਤਕਰੀਬਨ ਬੇਨਤੀ ਕਰਦਾ ਨੇ ਨਾ ਆਪਣੇ ਸੁਭਾਅ ਮੁਤਾਬਕ, ਗਿਆਨੀ ਜੀ ਕਾਰ ਹੈ ਜੇ ਕੰਮ ਕਿਹਦਾ, ਕਿਹੜਾ ਕੰਮ ਕਰਕੇ ਆ ਗੁਰਮੁਖਾ। ਗਿਆਨੀ ਜੀ 45 ਲੱਖ ਦੀ FD ਕਰਾਈ ਹੈ, ਹੁਣ ਭਾਵੇਂ ਪੁੱਤ ਤੇ ਨੂੰ ਪੁੱਛਣ ਜਾਂ ਨਾ ਪੁੱਛਣ, 5 ਸਾਲ ਦੀ FD ਵੀ ਹੁਣ ਆਪਾਂ ਸਿਰਹਾਣੇ ਹੱਥ ਰੱਖ ਕੇ ਅਤੇ ਸੌਣਾ, ਆਪਾਂ ਨੂੰ ਕੋਈ ਪਰਵਾਹ ਨਹੀਂ ਧੀ ਤੇ ਨੂੰਹ ਦੀ, ਪੁੱਤ ਦੇ ਨੂੰਹ ਦੀ। ਮੈਂ ਬੇਨਤੀ ਕੀਤੀ ਵੀ ਗੁਰਮੁਖਾ ਸਿੰਘ ਥੀਮ ਤੇਰੀ ਬੜੀ ਵਧੀਆ ਹੈ, ਅਤੇ 2 ਲਫ਼ਜ਼ ਤੂੰ ਕਹੇ ਨੇ ਵੀ ਇੱਕ ਤਾਂ 5 ਸਾਲ ਦਾ ਆਪਾਂ ਨੂੰ ਖਤਰਾ ਕੋਈ ਨਹੀਂ 5 ਸਾਲ ਦੀ FD, ਦੂਜਾ ਤੂੰ ਕਹਿੰਦਾ ਸਿਰਹਾਣੇ ਹੱਥ ਰੱਖ ਕੇ ਸਵਾਂਗਾ। ਮੈਂ ਤੈਨੂੰ ਬੇਨਤੀ ਕਰਦਾ ਵੀ ਕਿਤੇ ਸਿਰਹਾਣੇ 'ਤੇ ਹੱਥ ਰੱਖਿਆ ਨਾ ਰਹਿ ਜੇ, ਤੇਰੀ ਜਾਨ ਨਾ ਨਿਕਲ ਜਾਏ। ਦਾਵਾ 5 ਸਾਲਾਂ ਦਾ ਅਤੇ ਪਤਾ ਨਹੀਂ ਹੱਥ ਸਿਰਹਾਣਿਓਂ ਥੱਲੇ ਕਰਨਾ ਕਿ ਨਹੀਂ ਕਰਨਾ। ਇਹ ਗੱਲ ਕਿਸੇ ਦੀ ਨਹੀਂ, ਸਾਡੀ ਸਾਰਿਆਂ ਦੀ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿੰਨਾ ਦੇਸ਼ ਹੈ ਸਾਰਿਆਂ ਦੀ ਕਮਾਈ ਮੇਰੇ ਕੋਲ ਆ ਜਾਏ, ਜਿਹੜੇ ਪੈਸੇ ਨੇ ਇਕੱਠੇ ਕਰ ਲਾਂ। ਬੜੀ ਸੁੰਦਰ ਮੈਨੂੰ ਉਦਾਹਰਨ ਚੇਤੇ ਆਈ, ਆਪਾਂ ਆਸਾ ਦੀ ਵਾਰ ਸਰਵਣ ਕੀਤੀ ਹੈ। ਜਿਹੜੀ ਆਸਾ ਜੀ ਦੀ ਵਾਰ ਹੈ ਨਾ, ਇਹ ਸਤਿਗੁਰੂ ਪਾਤਸ਼ਾਹ ਨੇ 2 ਥਾਵਾਂ 'ਤੇ 2 ਭਾਗਾਂ ਚਾਰਨ ਕੀਤੀ ਹੈ। ਪਹਿਲੀਆਂ 9 ਪਾਗ ਪਟਣ ਸ਼ੇਖ ਬ੍ਰਹਮ ਦੇ ਪ੍ਰਥਾਏ, ਅਤੇ ਬਾਕੀ ਦੀਆਂ 15 ਪੌੜੀਆਂ ਮੇਰੇ ਬਾਪੂ ਨੇ ਲਾਹੌਰ ਸ਼ਹਿਰ ਵਿੱਚ ਦੁਨੀ ਚੰਦ ਧੋਪੜ ਦੇ ਨੂੰ ਸੰਬੋਧਨ ਕਰਕੇ ਚਾਰਨੀਆਂ ਕੀਤੀਆਂ। ਹੁਣ ਤਾਂ ਕੋਠੀਆਂ ਹੁੰਦੀਆਂ ਨੇ ਨਾ, ਅੱਗੇ ਹਵੇਲੀਆਂ ਹੁੰਦੀਆਂ ਸਨ, ਹਵੇਲੀਆਂ। ਇਹਦੀ ਭੂਮਿਕਾ ਲਿਖੀ ਵੀ ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਬਾਣੀ ਦੁਨੀ ਚੰਦ ਸੇਠ ਦੀ ਹਵੇਲੀ ਵਿੱਚ ਉਹਨੂੰ ਸੰਬੋਧਨ ਕਰਦਿਆਂ ਚਾਰਨ ਕੀਤੀ। ਇਹ ਫੁਰਨਾ ਤਾਂ ਆਇਆ ਦੇਸ਼ ਕਮਾਵਨ ਤਨ ਜੋਰਨ ਕੀ ਮਨਸਾ। ਜਦੋਂ ਉਹਦੀ ਹਵੇਲੀ 'ਚ ਗੁਰਦੇਵ ਨੇ ਪ੍ਰਵੇਸ਼ ਕੀਤਾ ਨਾ, ਉਹਨੇ ਆਪਣੇ ਦਰਵਾਜ਼ੇ ਦੇ ਅੱਗੇ 7 ਝੰਡੀਆਂ ਗੱਡੀਆਂ ਸਨ, ਝੰਡੀਆਂ। ਇਹ ਪਤਾ ਨਹੀਂ ਝੰਡੀ ਕੀ ਬਲਾ ਹੈ, ਸਾਡੀ ਸਾਰਿਆਂ ਦੀ ਕੋਸ਼ ਹੈ ਵੀ ਸਾਡੀ ਗੱਡੀ ਨੂੰ ਝੰਡੀ ਲੱਗ ਜਾਏ, ਬੜੀ ਦੌੜ ਹੈ ਸਾਡੀ। ਕੋਈ ਕਾਰ ਨਾਲ ਝੰਡੀ ਲਾਉਂਦਾ, ਕੋਈ ਕੋਠੇ ਦੀ ਛੱਤ ਨਾਲ ਝੰਡੀ ਲਾਉਂਦਾ ਹੈ। ਇਹ ਅੱਜ ਨਵੀਂ ਗੱਲ ਨਹੀਂ, ਬੜੀ ਪੁਰਾਣੀ ਗੱਲ ਹੈ, ਪੁਰਾਣੀ ਗੱਲ ਲਿਖੀ ਇਤਿਹਾਸ ਵਿੱਚ। ਦੁਨੀ ਚੰਦ ਦੇ ਦਰਵਾਜ਼ੇ ਦੇ ਅੱਗੇ 5-7 ਝੰਡੀਆਂ ਗੱਡੀਆਂ, ਅਤੇ ਮੇਰਾ ਬਾਪੂ ਕਹਿਣ ਲੱਗਾ ਵੀ ਦੁਨੀ ਚੰਦਾ ਬੜੀਆਂ ਝੰਡੀਆਂ ਗੱਡੀਆਂ, ਸੁੱਖ ਤਾਂ ਹੈ। ਕਹਿਣ ਲੱਗਾ ਬਾਪੂ ਸੁੱਖ ਕਰਕੇ ਲਾਈਆਂ, ਸੁੱਖ ਦੀ ਨਿਸ਼ਾਨੀ ਉਹ। ਕਹਿੰਦੇ ਕਿਵੇਂ? ਕਹਿੰਦਾ ਜੀ ਮੇਰੇ ਕੋਲ 7 ਲੱਖ ਰੁਪਈਆ ਹੈ, ਤਾਂ ਕਿ ਲੋਕਾਂ ਨੂੰ ਪਤਾ ਚੱਲੇ ਵੀ 7 ਲੱਖ ਦਾ ਮਾਲਕ ਹੈ, ਮੈਂ ਤਾਂ ਝੰਡੀਆਂ ਗੱਡੀਆਂ ਲੋਕਾਂ ਨੂੰ ਵਿਖਾਉਣ ਲਈ ਅਤੇ ਸਰਕਾਰ ਨੂੰ ਦੱਸਣ ਲਈ ਵੀ ਮੇਰੇ ਕੋਲ 7 ਲੱਖ ਹੈ। ਅਤੇ ਸਤਿਗੁਰੂ ਪਾਤਸ਼ਾਹ ਮਜ਼ਾਕ ਨਾਲ ਕਹਿਣਗੇ ਹੱਸ ਕੇ ਵੀ ਸੇਠਾ ਤੇਰੀ ਬੜੀ ਚੱਲਦੀ ਹੈ, ਤੂੰ ਮਾਇਆ ਵਾਲਾ ਹੈ, ਅਤੇ ਸਾਡਾ ਵੀ ਕਿਤੇ ਰੱਬ ਦੇ ਪਿਆਰਿਆਂ ਦਾ ਨਿੱਕਾ ਜਿਹਾ ਕੰਮ ਕਰਦੇ, ਕਹਿੰਦਾ ਹੁਕਮ ਕਰੋ। ਉੱਥੇ ਲਿਖਿਆ ਵੀ ਗੁਰਦੇਵ ਨੇ ਸੂਈ ਦਿੱਤੀ, ਕਹਿਣ ਲੱਗੇ ਮਰਦਾਨੇ ਨੂੰ ਸੂਈ ਦੇ, ਕਹਿਣ ਲੱਗਾ ਜੀ ਹੁਕਮ। ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਸੂਈ ਸਾਡੀ ਸਾਂਭ ਕੇ ਰੱਖ ਲਾ, ਅਸੀਂ ਪਲੋਗ ਵੀ ਤੇਰੇ ਕੋਲ ਸੂਈ ਲਵਾਂਗੇ। ਘਰ ਚਲਾ ਗਿਆ, ਘਰ ਵਾਲੀ ਨੂੰ ਕਹਿਣ ਲੱਗਾ ਵੀ ਮਹਾਰਾਜ ਨੇ ਸੂਈ ਦਿੱਤੀ ਭਾਗਾਂ ਵਾਲੀ, ਇਹ ਸੰਭਾਲ ਕੇ ਰੱਖੀ, ਸੰਭਾਲ ਕੇ ਸੰਦੂਕ 'ਚ ਪਾ ਕੇ। ਬੀਬੀ ਨੇ ਮੱਥੇ 'ਤੇ ਹੱਥ ਮਾਰਿਆ, ਕਹਿਣ ਲੱਗੀ ਕਮਲੇ ਦੇ ਲੜ ਲੱਗੀ ਕਮਲੇ ਦੇ। ਅਜਿਵੇਂ ਕਿ ਬੀਬੀਆਂ ਵੀ ਕਿਵੇਂ ਨਾ ਕਹਿ ਦਿੰਦੀਆਂ ਗਿਆਨੀ ਜੀ ਮੈਂ ਤਾਂ ਕਮਲੇ ਦੇ ਪੇਸ਼ ਪਈ, ਮੈਂ ਕਿਹਾ ਭੈਣ ਇਹਨੂੰ ਕਮਲਾ ਨਾ ਕਹਿ, ਕਮਲੀ ਨੂੰ ਕੌਣ ਸੰਭਾਲੇ, ਤਾਂ ਹੀ ਉਹਦਾ ਗੱਲ ਬਣ ਗਈ ਕਮਲਾ ਸੀ ਅਤੇ ਕਮਲੀ ਢਕੀ ਗਈ। ਇਹ ਨਾ ਕਿਹਾ ਕਰੋ, ਫੱਬਦਾ ਨਹੀਂ ਇਹ ਜੀਵਨ ਸਾਥੀ ਹੈ। ਕਹਿਣ ਲੱਗੀ ਕਮਲੇ ਰਹਿ ਨਾ, ਕਹਿਣ ਲੱਗਾ ਭਾਗਾਂ ਵਾਲੀ ਗੱਲ ਕਰ। ਉਹ ਕਹਿਣ ਲੱਗੀ ਤੁਸੀਂ ਸੂਈ ਦੀ ਗੱਲ ਕਰਦੇ ਤਾਂ ਤਨ ਵੀ ਨਾਲ ਨਹੀਂ ਜਾਣਾ। ਇਕਦਮ ਨੌ ਕੰਡੇ ਖੜ੍ਹੇ ਹੋ ਗਏ। ਕਹਿਣ ਲੱਗਾ ਪਾਤਸ਼ਾਹ ਮੁਆਫੀ ਬਖਸ਼ਣੀ, ਇਹ ਸੂਈ ਨਾਲ ਨਹੀਂ ਜਾਣੀ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੇਠਾ ਐਡੀ ਛੇਤੀ ਮੁੱਕ ਰਿਹਾ ਹੈ, ਤੇਰਾ 7 ਲੱਖ ਰੁਪਈਆ ਜਾਵੇਗਾ, ਸਾਡੀ ਸੂਈ ਨਹੀਂ ਜਾਏਗੀ। ਇਹ ਗੁਰਮੁਖੋ ਸਾਨੂੰ ਸਿੱਖਿਆ, ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ, ਸਾਰੇ ਦੇਸ਼ ਦੀ ਕਮਾਈ ਮੇਰੇ ਕੋਲ ਆ ਜਾਏ, ਇਹ ਪੈਸੇ ਮੇਰੇ ਕੋਲ ਇਕੱਠੇ ਹੋ ਜਾਣ। ਪਰ ਭੁੱਲ ਜਾਂਦੇ ਪਿਆਰਿਓ, ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵਲ ਵਲ ਉਤਰੇ
ਬੀਚੇ ਨਿਕਸੇ ਸਾਸ।
ਇਹੋ ਕਹਿੰਦੇ ਪੈਸੇ ਪੂਰੇ ਕਰਦਾ ਕਰਦਾ ਦੁਨੀਆਂ ਤੋਂ ਚਲਾ ਗਿਆ, ਇਹਦੇ ਸਾਹ ਨਿਕਲ ਗਏ।
ਲਸਕਰ ਨੇਬ ਖਵਾਸ ਸਭ ਤਿਆਗੇ।
ਗੁਰਮੁਖੋ ਜਿਹੜੀ ਸੈਨਾ ਸੀ, ਇਸੇ ਪ੍ਰਕਾਰ ਜਿਹੜੇ ਅਹਿਲਕਾਰ ਸਨ, ਜਿਹੜੇ ਚੋਬਦਾਰ ਸਨ, ਸਾਰੇ ਦੇ ਸਾਰੇ ਛੱਡਣੇ ਪਏ।
ਜਮਪੁਰ ਊਠ ਸਿਧਾਸ,
ਜਮਾਂ ਦੀ ਪੁਰੀ ਨੂੰ ਉੱਠ ਕੇ ਜਾਂਦਾ ਰਿਹਾ।
ਹੋਏ ਅਨੰਨ ਮਨ ਹੱਠ ਕੀ ਦ੍ਰਿੜਤਾ।
ਇਹ ਕਹਿੰਦੇ ਨੇ ਵੀ ਆਪਣੀ ਜਿਹਦੇ ਵਿੱਚ ਬੜਾ ਪੱਕਾ ਹੈ। ਇਹ 4 ਤਰ੍ਹਾਂ ਦੇ ਭਗਤ ਨੇ ਗੁਰਮੁਖੋ, ਅਨੰਨ ਭਗਤ, ਆਰਤ ਭਗਤ। ਅਨੰਨ ਤੋਂ ਭਾਵ ਹੁੰਦਾ ਜਿਹੜਾ ਆਪਣੇ ਸਟੈਂਡ ਤੋਂ ਬਦਲੇ ਨਾ, ਜਿਹੜਾ ਆਪਾਂ ਕਹਿੰਦੇ ਫਲਾਣਾ ਬੰਦਾ ਆਪਣੇ ਸਟੈਂਡ ਦਾ ਬੜਾ ਪੱਕਾ ਹੈ, ਉਹਦਾ ਅਰਥ ਹੁੰਦਾ ਜੀ ਅਨੰਨ ਜਾਂ ਅਨੰਨ। ਸੋ ਕਹਿੰਦੇ ਇਸ ਪ੍ਰਕਾਰ ਇਹ ਆਪਣੇ ਸਟੈਂਡ ਦਾ ਬੜਾ ਪੱਕਾ ਹੈ, ਬੜਾ ਦ੍ਰਿੜ ਹੈ।
ਆਪਸ ਕਉ ਜਾਨਾਤ,
ਜਿਵੇਂ ਆਪਣਾ ਸੁਭਾਅ ਬਣਿਆ, ਮੰਮੀ ਕੋ ਜਾਂ ਮੈਨੂੰ ਦੁਨੀਆਂ ਜਾਣਦੀ ਹੈ, ਇਹ ਆਪਣੇ ਆਪ ਨੂੰ ਜਣਾਉਂਦਾ ਹੈ।
ਜੋ ਅਨਿੰਦ ਨਿੰਦ ਕਰ ਛੋਡਿਓ,
ਜਿਹੜਾ ਭਾਈ ਗ੍ਰਿਸਤੀ ਨਾ, ਜਿਸ ਗ੍ਰਿਸਤ ਵਿੱਚੋਂ ਪੀਰ ਪੈਦਾ ਹੋਏ, ਜਿਸ ਗ੍ਰਿਸਤ ਵਿੱਚੋਂ ਬਲੀ ਅਵਤਾਰ ਪੈਦਾ ਹੋਏ, ਮਹਾਤਮਾ ਜਨ ਪੈਦਾ ਹੋਏ, ਉਸ ਨਾਂ ਨਿੰਦਿਆ ਕਰਨ ਵਾਲੀ ਗ੍ਰਿਸਤੀ ਇਹਨੇ ਨਿੰਦਿਆ ਕੀਤੀ।
ਸੋਈ ਫਿਰ ਫਿਰ ਖਾਤ,
ਜਿਨ੍ਹਾਂ ਨੂੰ ਮਾੜੇ ਕਹਿੰਦਾ ਹੈ ਉਹਨਾਂ ਦੇ ਘਰੋਂ ਵਾਰ ਵਾਰ ਜਾ ਕੇ ਖਾਂਦਾ ਖਾਂਦਾ। ਇੱਕ ਮੈਂ ਆਪ ਨੂੰ ਤਕਰੀਬਨ ਬੇਨਤੀ ਕਰਦਾ ਰਹਿੰਦਾ ਆਪਣੇ ਭੈਣਾਂ ਭਰਾਵਾਂ ਨੂੰ, ਸਾਡੇ 'ਚ ਇੱਕ ਇਹੋ ਜਿਹਾ ਭਾਈਚਾਰਾ ਹੈ ਜਿਹੜੇ ਕਹਿੰਦੇ ਅਸੀਂ ਬੀਬੀ ਉੱਥੋਂ ਰੋਟੀ ਨਹੀਂ ਖਾਣੀ, ਤੁਹਾਨੂੰ ਬਹੁਤ ਮਿਲਣਗੇ, ਸਾਡੇ ਬਾਬੇ ਬੀਬੀਆਂ ਉੱਥੋਂ ਰੋਟੀ ਨਹੀਂ ਖਾਂਦੇ। ਉਹਨਾਂ ਨੂੰ ਇਹ ਪੁੱਛਿਆ ਕਰੋ ਵੀ ਜੇ ਬੀਬੀ ਏਡੀ ਮਾੜੀ ਤਾਂ ਬੀਬੀ ਨੂੰ ਜੰਮਿਆ ਕਿਉਂ, ਤੂੰ ਇਸ ਬੀਬੀ ਦੀ ਕੁੱਖ 'ਚ ਕਿਉਂ ਰਿਹਾ, ਇਸ ਬੀਬੀ ਦਾ ਦੁੱਧ ਤੂੰ ਕਿਉਂ ਪੀਤਾ। ਭਾਈ ਗੁਰਦਾਸ ਜੀ ਕਹਿੰਦੇ ਹੋਏ ਫਕੀਰ ਗ੍ਰਿਸਤਜ, ਉਹਨੂੰ ਕੇ ਘਰ ਮੰਗਣ ਜਾਈ। ਜਿਨ੍ਹਾਂ ਨੂੰ ਮਾੜਾ ਕਰਕੇ ਭੰਡਿਆ, ਮੁੜ ਕੇ ਉਹਨਾਂ ਦੇ ਘਰੋਂ ਅਸੀਂ ਗ੍ਰਾਹੀਆਂ ਕਰਦੇ ਹਾਂ, ਉਹਨਾਂ ਦੇ ਘਰੋਂ ਅਸੀਂ ਖਾਂਦੇ ਹਾਂ। ਕਹਿੰਦੇ ਨੇ ਜਿਨ੍ਹਾਂ ਦੀ ਸਤਿਕਾਰ ਕਰਨਾ ਸੀ ਉਹਦੀ ਨਿੰਦਿਆ ਕੀਤੀ, ਤੇ ਵਾਰ ਵਾਰ ਖਾਂਦਾ ਹੈ।
ਸਹਿਜ ਸੁਭਾਏ ਭਾਏ ਕਿਰਪਾਲਾ।
ਜਦੋਂ ਪਰਿਪੂਰਨ ਪਰਮਾਤਮਾ ਨੇ ਸੁਤੇ ਸਿਧ ਆਪਣੇ ਸੁਭਾਅ ਦੇ ਮੁਤਾਬਕ ਕਿਰਪਾ ਕੀਤੀ ਤਾਂ
ਤਿਸ ਜਨ ਕੀ ਕਾਟੀ ਫਾਸ।
ਜਿਹੜੇ ਨਿਮਾਣੇ ਹੋ ਕੇ ਰਹਿ ਗੁਰਮੁਖੋ, ਇਹ ਜਮਾਂ ਦੀ ਫਾਸੀ ਉਹਨਾਂ ਦੀ ਕੱਟੀ ਜਾਂਦੀ ਹੈ, ਕੱਟੀ ਜਾਏਗੀ, ਕੱਟੀ ਗਈ।
ਕਹੋ ਨਾਨਕ ਗੁਰ ਪੂਰਾ ਭੇਟਿਆ।
ਸਤਿਗੁਰੂ ਪਾਤਸ਼ਾਹ ਨੇ ਖੀਰਲੀ ਪੰਕਤੀ ਚ ਡਲਟ ਕੱਢਿਆ, ਭਾਈ ਗੱਲ ਤਾਂ ਪੂਰੇ ਗੁਰੂ ਦੀ ਹੈ, ਭਾਵੇਂ ਗ੍ਰਿਸਤੀ ਨੇ ਭਾਵੇਂ ਉਦਾਸੀ ਹਨ, ਜਿਹੜੇ ਪੂਰਨ ਗੁਰੂ ਦੇ ਸੰਪਰਕ ਵਿੱਚ ਆ ਗਏ।
ਪਰਵਾਨ ਗ੍ਰਿਸਤ ਉਦਾਸ।
ਭਾਵੇਂ ਗ੍ਰਿਸਤੀ ਤੇ ਭਾਵੇਂ ਉਦਾਸੀ ਨੇ, ਪਰਮਾਣੀਕ ਨੇ ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੇ, ਸਾਡੀ ਵੀ ਇਹ ਅਵਸਥਾ ਬਣੇ, ਅਸੀਂ ਗੁਰੂ ਕੀ ਜਾਤ ਤੇ ਗੁਰੂ ਕੀ ਭਾਣੇ ਚ ਰਹੀਏ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਵਾਰ ਵਾਰ ਅਰਦਾਸ ਬੇਨਤੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ, ਰੋਮ ਰੋਮ ਕਰਕੇ ਧੰਨਵਾਦ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮਾਫੀ ਜੀ।
ਸਹਿਜ ਸੁਭਾਏ ਭਾਏ ਕਿਰਪਾਲਾ, ਤਿਸ ਜਨ ਕੀ ਕਾਟੀ ਫਾਸ, ਕਹੂ ਨਾਨਕ ਗੁਰ ਪੂਰਾ ਭੇਟਿਆ, ਪਰਵਾਨ ਗ੍ਰਿਸਤ ਉਦਾਸ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।